Evagio, ek omkar satnam karta purkh nirbho nirvair akal murt ajuni सैपं गुरप्रसाद मत सुमत तेरे वस स्वामी हम जंत तू पुरख जनतैनि जन नानक के प्रभ करते स्वामी ज्यों पावे तिवें बुलैनी कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी समरथ गुरु सिर हाथ धरियो गुर कीनी कृपा हर नाम दियो जिस देख चिरन अगन हरियो निस बासुर एक समान ध्यान सो नाम सुने सुत पान डरियो पान दास सुवास जगत रे गुरु की पारस पेट परस करियो रामदास गुरु हर साथ कियो समरथ गुरु सिर हाथ धरियो रामदास गुरु हर सत कियो समरथ गुरु सिर हाथ धरियो शतर चवर तखत दे मालिक सतगुरु असीस बख्शीश रहमत दा हाथ सिख दे सीस ते तर के अनंत दातां दे मालक बला देन हारे सतगुरु जिंदगी बड़े सुखांजे तरीके नाल परमेश्वर दे मलाप वाली बन जाए दा मार्ग दर्शाउन हारे सतगुरु धन श्री गुरु ग्रंथ साहिब जी महाराज जिन्हां दे दर्शन जिन्हां दी रहनमाई विच बैठना बहुत वड्डियां भागां वाले नूं नसीब हुंदा वड़भागी जीवड़े गुरु चरणां विच पुज नमस्कार कर दीदार कर पावन बारगाह विच बैठ रब्बी बाणी दे रस पिंडड़े कीर्तन शरवण कर आपा सरशार करदियां इस दर तों जीवन जुगत प्राप्त करदे आं अपने जीवन विच धन गुरु ग्रंथ साहिब जी दे पावन उपदेश तों मार्ग दर्शन प्राप्त करन दी लालसा लैके जुड़ बैठे आं समूह गुरु सारिआं नूं दासरे वल्लों हथ जोड़ के निम्रता सहित प्रेम पूर्वक बड़े अदब नाल गुरफते दी सांझ दी अर्ज है सारे करो कृपा ते गज के आखो जी वाहेगुरु जी का खालसा वाहेगुरु जी की फतेह। हर मनुख चाहता है कि मेरे जीवन विच पुन इकट्ठे हो जाए मेरा जीवन धर्मी जीवन बन जाए यह हर धर्म के बंदे की अक्सर लालसा रहती है। कुछ पुरातन सिद्धांत मुताबक ਵੇਦਾਂ ਦੀ ਗੱਲ ਕਰਦਿਆਂ ਵੀ ਜੇ ਮੈਂ ਥੋੜ੍ਹਾ ਵਿਸ਼ਲੇਸ਼ਣ ਕਰ ਲਵਾਂ ਤਾਂ ਉਹਨਾਂ ਵੀ ਤਿੰਨ ਕਾਂਡ ਬਣਾਏ ਵੇਦਾਂ ਨੇ, ਕਰਮ ਕਾਂਡ, ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ। ਅਤੇ ਕਰਮ ਕਾਂਡ ਦਾ ਅਕਸਰ ਜ਼ਿਆਦਾ ਬੋਲਬਾਲਾ ਹੋ ਗਿਆ, ਜਿਸ ਵਿੱਚ ਵੱਖਰੇ ਵੱਖਰੇ ਕਰਮ ਕਰਨ ਦੀ ਗੱਲ ਉਹਨਾਂ ਦਰਸਾਈ। ਅਤੇ 1,00,000 ਮੰਤਰ ਵੇਦ ਦਾ, ਜਿਸ ਵਿੱਚੋਂ 80,000 ਮੰਤਰ ਸਿਰਫ ਕਰਮ ਕਾਂਡ ਨੂੰ ਪ੍ਰਚਾਰਨ 'ਤੇ ਲੱਗ ਗਿਆ। ਅਤੇ ਉਸ ਕਰਮ ਕਾਂਡ ਦੇ ਅਧੀਨ ਲੋਕ ਵੱਖਰੇ ਵੱਖਰੇ ਕਰਮਾਂ ਵਿੱਚ ਪ੍ਰਵਿਰਤ ਹੋ ਗਏ, ਉਹਨਾਂ ਵਿੱਚੋਂ ਵਰਤ ਰੱਖਣੇ, ਦਾਨ ਕਰਨੇ, ਤੀਰਥ ਇਸ਼ਨਾਨ ਕਰਨੇ ਆਦਿਕ ਕਰਮਾਂ ਦਾ ਜ਼ਿਆਦਾ ਪ੍ਰਭਾਵ ਸੰਸਾਰ ਵਿੱਚ ਪ੍ਰਚਾਰਿਆ ਗਿਆ। ਪਰ ਕੁਛ ਸਿਧਾਂਤ ਐਸਾ ਵੀ ਸੀ, ਪੁਰਾਤਨ ਸਿਧਾਂਤ ਇਹ ਕਹਿ ਲਵਾਂ, ਉਹਨਾਂ ਵੇਦਾਂ ਵਿੱਚੋਂ ਹੀ ਕੁਛ ਸਿਧਾਂਤ ਐਸਾ ਸੀ ਜਿਹੜਾ ਨਾਮ ਸਿਮਰਨ ਦੀ ਗੱਲ ਕਰਦਾ ਸੀ, ਗਿਆਨ ਕਾਂਡ ਦੀ ਸੀ ਜੋ ਗੱਲ, ਜੋ ਕਿ 80,000 ਕਰਮ ਕਾਂਡ 'ਤੇ ਲੱਗ ਗਿਆ, 16,000 ਮੰਤਰ ਉਪਾਸ਼ਨਾ ਕਾਂਡ 'ਤੇ ਲੱਗ ਗਿਆ, ਅਤੇ 4,000 ਮੰਤਰ ਬਚਿਆ ਜਿਸਨੇ ਗਿਆਨ ਦੀ ਕੁਛ ਗੱਲ ਕੀਤੀ। ਅਤੇ ਜਿੱਥੇ ਉਹ ਕਰਮ ਕਾਂਡ ਦੀ ਗੱਲ ਵਿੱਚ ਸੰਸਾਰ ਵਿੱਚ ਆਮ ਰੋਹ ਰੀਤੀ ਬਣ ਗਈ, ਤੀਰਥਾਂ 'ਤੇ ਇਸ਼ਨਾਨ ਕਰੋ, ਦਾਨ ਕਰੋ, ਵਰਤ ਰੱਖੋ ਆਦਿਕ ਕਰਮ ਜ਼ਿਆਦਾ ਪ੍ਰਚਲਿਤ ਹੋ ਗਏ। ਪਰ ਹਜ਼ੂਰ ਇੱਕ ਨਿਚੋੜ ਦੀ ਗੱਲ ਦੱਸਦੇ ਨੇ, ਜਿਸ ਬੰਦੇ ਕੋਲ ਸਰੀਰਕ ਸ਼ਕਤੀ ਨਹੀਂ ਅਤੇ ਧਨ ਸਾਥ ਨਹੀਂ ਦਿੰਦਾ, ਉਹ ਤੀਰਥਾਂ 'ਤੇ ਨਹੀਂ ਜਾ ਸਕਦਾ, ਕਿਵੇਂ ਧਰਮੀ ਬਣੇ। ਜਿਸ ਬੰਦੇ ਕੋਲ ਆਪਣੀ ਰੋਟੀ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਅਤੇ ਉਸ ਨੂੰ ਕਿਹਾ ਜਾਏ ਵੀ ਤੂੰ 1,00,000 ਰੁਪਈਏ ਦਾਨ ਕਰ, ਉਹ ਵਿਚਾਰਾ ਕਿੱਥੋਂ ਕਰੇ। ਜਿਹੜੇ ਬੰਦੇ ਕੋਲ ਕਰਮ ਕਰਨ ਦੀ ਸਮਰੱਥ ਨਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਮਤਿ ਦੇ ਲਿਹਾਜ਼ ਨਾਲ ਦੱਸਦੇ ਨੇ ਵੀ ਉਸ ਨੂੰ ਇੱਕ ਬੜਾ ਸੌਖਾ ਜਿਹਾ ਤਰੀਕਾ ਦੱਸ ਦਿੰਦੇ, ਘਰ ਬੈਠਾ ਰਹੇ, ਤੀਰਥ 'ਤੇ ਜਾਣ ਦੀ ਕੋਈ ਸ਼ਕਤੀ ਨਾ ਵਰਤੇ, ਕੋਈ ਆਪਣੇ ਆਪੇ ਨੂੰ ਕਿਸੇ ਕਰਮ ਕਾਂਡ ਦੇ ਜਾਲ ਵਿੱਚ ਨਾ ਫਸਾਏ ਅਤੇ ਘਰ ਬੈਠਿਆਂ ਬੈਠਿਆਂ ਧਰਮੀ ਬਣ ਜਾਏ। ਕੋਈ ਬਹੁਤੇ ਉੱਦਮ ਯਤਨ ਸ਼ਕਤੀ ਵਰਤਣ ਦੀ ਨਾ ਜ਼ਰੂਰਤ ਹੋਣ 'ਤੇ ਐਸੇ ਸੌਖੇ ਜਿਹੇ ਤਰੀਕੇ ਨੂੰ ਵਰਤ ਲਵੇ, ਉਹ ਕਿਹੜਾ ਤਰੀਕਾ ਹੈ ਜਿਸ ਨਾਲ ਹੋਰ ਕਰਮ ਕਾਂਡ ਵਿੱਚ ਪੈਣ ਦੀ ਜ਼ਰੂਰਤ ਨਹੀਂ ਪੈਂਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੈਤ ਸ਼੍ਰੀ ਕੀ ਵਾਰ ਦੀ ਬਾਣੀ ਵਿੱਚ ਅੱਜ ਦੇ ਪਾਵਨ ਉਪਦੇਸ਼ ਲੜੀਵਾਰ ਉਪਦੇਸ਼ ਵਿੱਚੋਂ ਸਾਨੂੰ ਬਖਸ਼ਿਸ਼ ਕਰਕੇ ਜੋ ਦੱਸਦੇ ਨੇ, ਆਓ ਉਹ ਪਾਵਨ ਉਪਦੇਸ਼ ਪਾਠ ਰੂਪ ਵਿੱਚ ਅਤੇ ਗੁਰੂ ਦੀ ਮਿਲੀ ਹੋਈ ਮਤ ਅਨੁਸਾਰ ਵਿਚਾਰਾਂ ਰੂਪ ਵਿੱਚ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਪਰ ਉਸ ਤੋਂ ਪਹਿਲਾਂ ਆਓ ਸਰਬੱਤ ਦੇ ਭਲੇ ਲਈ ਬੜੀ ਇਕਾਗਰਤਾ ਅਤੇ ਪਿਆਰ ਸਹਿਤ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ।
ਸਲੋਕ ਕੋਟ ਦਾਨ ਇਸ਼ਨਾਨ ਅਨਿਕ ਸੋਧਨ ਪਵਿੱਤਰਤਾ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ ਈਂਧਣ ਕੀਤੋ ਮੂਕਣਾ ਭੋਰੀ ਦਿੱਤਮ ਭਾਏ ਮਨ ਵਸੰਦੜੋ ਸਚ ਸੋ ਨਾਨਕ ਹੱਬੇ ਡੁਖੜੇ ਉਲਾਹੇ ਪੌੜੀ ਕੋਟ ਅਗਹਾ ਸਭ ਨਾਸ ਹੋਹੇ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਓ ਜਨਮ ਮਰਨ ਭੈ ਕੱਟੀਐ ਨਿਹਚਲ ਸਚ ਥਾਉ पूरब होवै लिखिया हर चरण समाओ कर कृपा प्रभ राख ले हो नानक बल जाओ कर कृपा प्रभ राख ले हो नानक बल जाओ। कोट दान इशनान अनक शोधन पवित्रता है उचरंत नानक हर हर रसना सर्व पाप विमुचते।
कोट दान इशनान अनक शोधन पवित्रता है उचरंत नानक हर हर रसना सर्व पाप विमुचते। करोड़ा दान ते करोड़ा तीर्थां दे इशनान अते अनेक प्रकार नाल अपनी सुधाई करके पवित्रता बनान दे बराबर हजूर कहंदे ने अपनी रसना तो परमेश्वर दा नाम उचारण कर तेनू इतना फल प्राप्त हो जाएगा। नाम दे बराबर तीर्थ दान ते अनेक किस्म दी पवित्रता बराबरी नहीं कर सकती। असमेर जगने तुला पुरख दाने प्राग इशनाने तो ना पुझ है हर कीरत नामा अपने रामे भजरे मन आलसिया गया पिंड भरता बनारस अस बसता मुख वेद चतर पढ़ता सगल धर्म अछिता। ਵੱਡੇ ਵੱਡੇ ਕਰਮ ਵੀ ਤੂੰ ਕਰੇਂ ਵੇਦਾਂ ਦਾ ਵਕਤਾ ਬਣ ਜਾਏ ਅਸ਼ਵਮੇਘ ਯੱਗ ਕਰਦਾ ਹੋਵੇਂ ਬੜੇ ਵੱਡੇ ਵੱਡੇ ਦਾਨ ਕਰਦਾ ਹੋਵੇਂ ਅਤੇ ਪ੍ਰਾਗ ਰਾਜ ਦਾ ਇਸ਼ਨਾਨ ਵੀ ਕਰਦਾ ਹੋਵੇ। ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਪ੍ਰਾਗ ਨਹੀਂ ਕੋਟ ਪ੍ਰਾਗੇ ਦੀ ਗੱਲ ਵੀ ਕੀਤੀ ਹੈ। ਕਰੋੜਾਂ ਪ੍ਰਯਾਗ ਰਾਜ ਦੇ ਇਸ਼ਨਾਨ ਤੂੰ ਇਕੱਠੇ ਕਰ ਲਏ। ਮੈਂ ਆਪ ਜੀ ਦੀ ਜਾਣਕਾਰੀ ਹਿੱਤ ਜਾਣਦੇ ਹੀ ਹੋਵੋਗੇ ਫਿਰ ਵੀ ਗੱਲ ਤਾਜ਼ੀ ਕਰਵਾ ਦੇਵਾਂ। ਪ੍ਰਾਗ ਰਾਜ ਦਾ ਉਹ ਤੀਰਥ ਹੈ ਜਿੱਥੇ ਇੱਕੋ ਵਾਰੀ ਟੁੱਬੀ ਲਾਉਣ ਨਾਲ ਤਿੰਨ ਨਦੀਆਂ ਦਾ ਇਸ਼ਨਾਨ ਮੰਨਿਆ ਗੰਗਾ ਜਮੁਨਾ ਅਤੇ ਸਰਸਵਤੀ ਤਿੰਨਾਂ ਦੇ ਜਿੱਥੇ ਸੰਗਮ ਨੂੰ ਪ੍ਰਯਾਗ ਰਾਜ ਤੀਰਥ ਕਹਿੰਦੇ ਨੇ ਅਤੇ ਇਹੋ ਜਿਹੇ ਪ੍ਰਯਾਗ ਰਾਜ ਤੀਰਥ ਦੇ ਕਰੋੜਾਂ ਇਸ਼ਨਾਨ ਵੀ ਇੱਕ ਪਾਸੇ ਰੱਖ ਲਈਏ ਪਰ ਇੱਕ ਵਾਰੀ ਮੁੱਖੋਂ ਵਾਹਿਗੁਰੂ ਕਹਿ ਲਈਏ ਇੱਕ ਮਨ ਹੋ ਕੇ ਆਖ ਲਈਏ। ਹਜ਼ੂਰ ਕਹਿਣ ਲੱਗੇ ਤੂੰ ਵੱਡੇ ਤੋਂ ਵੱਡਾ ਦਾਨ ਕਰ ਲਿਆ ਤੂੰ ਵੱਡੇ ਤੋਂ ਵੱਡੇ ਤੀਰਥ 'ਤੇ ਇਸ਼ਨਾਨ ਕਰ ਲਿਆ। ਚੂੰਕਿ ਬਾਹਰ ਦੇ ਦਾਨ ਕਰਨ ਨਾਲ ਤਾਂ ਹੰਕਾਰ ਜਨਮ ਲੈ ਸਕਦਾ ਨਾਮ ਜਪਣ ਨਾਲ ਹੰਕਾਰ ਖਤਮ ਹੋ ਸਕਦਾ। ਬਾਹਰ ਦੇ ਤੀਰਥ 'ਤੇ ਇਸ਼ਨਾਨ ਕਰਨ ਨਾਲ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਤਹਾਰ ਸਦਾ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨਾ ਲਿਖੈ। ਬਾਕੀ ਤਾਂ ਜਿਤਨੇ ਮਰਜ਼ੀ ਤੀਰਥ ਆਦਿਕ ਦੇ ਇਸ਼ਨਾਨ ਕਰ ਲਈਏ ਪਰ ਹਜ਼ੂਰ ਕਹਿੰਦੇ ਨੇ ਜੇ ਤੇਰੇ ਮੁਖ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਨਹੀਂ ਹੈ ਤੇ ਇਹ ਜਾਨੀ ਉਹ ਤੇਰੇ ਕੀਤੇ ਹੋਏ ਅਨੇਕਾਂ ਕਰਮ ਕਿਸੇ ਖਾਤੇ ਵਿੱਚ ਨਹੀਂ ਪੈਂਦੇ ਕਿਤੇ ਨਾ ਲਿਖਿਆ ਕਿਸੇ ਖਾਤੇ ਵਿੱਚ ਨਹੀਂ ਪੈਂਦੇ। ਇਹ ਤਾਂ ਬੜੀ ਵੱਡੀ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਹੈ। ਸਿੱਖ ਭਾਵੇਂ ਧਨ ਪੱਖੋਂ ਬਿਲਕੁਲ ਰੋਟੀ ਦੇ ਗੁਜ਼ਾਰੇ 'ਤੇ ਜ਼ਿੰਦਗੀ ਬਤੀਤ ਕਰਦਾ ਹੋਵੇ ਸਾਨੂੰ ਤਾਂ ਜਾਚ ਐਸੀ ਸਿਖਾ ਦਿੱਤੀ ਹੈ ਤੈਨੂੰ ਲੱਖਾਂ ਦਾਨ ਕਰਨ ਦੀ ਜੇ ਹੈਸੀਅਤ ਹੈ ਤਾਂ ਭਾਵੇਂ ਲੱਖਾਂ ਦਾਨ ਦਸਵੰਧ ਦੀ ਮਾਇਆ ਨਾਲ ਕਰ ਲੈ। ਜੇ ਤੇਰੇ ਕੋਲ ਬਹੁਤ ਥੋੜ੍ਹਾ ਜਿਹਾ ਹੈ ਤਾਂ ਤੂੰ ਥੋੜ੍ਹੇ 'ਚੋਂ ਥੋੜ੍ਹਾ ਦਾਨ ਕਰ ਲੈ। ਜੇ ਸੇਰ ਆਟਾ ਹੈ ਤਾਂ ਮੁੱਠ ਦਾਨ ਕਰ ਲੈ ਤੇਰਾ ਉਹ ਵੀ ਪ੍ਰਵਾਨ। ਜੇ ਮੁੱਠ ਆਟਾ ਹੈ ਤਾਂ ਇੱਕ ਚੁਟਕੀ ਦਾਨ ਕਰ ਲੈ ਤੇਰਾ ਉਹ ਵੀ ਦਾਨ ਨਹੀਂ ਕਿ ਸੇਵਾ ਬਣ ਕੇ ਪ੍ਰਵਾਨ ਹੋ ਜਾਏ। ਦਾਨ ਮੰਗਤਿਆਂ ਨੂੰ ਦਿੱਤਾ ਜਾਂਦਾ ਨਜ਼ਰਾਨਾ ਭੇਟ ਬਾਦਸ਼ਾਹਾਂ ਨੂੰ ਦਿੱਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਘਰ ਵਿੱਚ ਸਿੱਖ ਜੋ ਵੀ ਦਿੰਦਾ ਦਾਨ ਨਹੀਂ ਦਿੰਦਾ, ਸੇਵਾ ਦਿੰਦਾ, ਭੇਟ ਦਿੰਦਾ। ਭੇਟ ਦੇ ਸ਼ਬਦ ਨੂੰ ਥੋੜ੍ਹਾ ਜਿਹਾ ਵਿਸਥਾਰ 'ਚ ਲੈ ਜਾਈਏ ਤਾਂ ਨਜ਼ਰਾਨਾ ਭੇਟ ਦਿੰਦਾ ਵੀ ਪਾਤਸ਼ਾਹ ਜੀ ਦੇ ਦਰਸ਼ਨ ਐਵੇਂ ਨਹੀਂ ਕਰਨੇ। ਔਰ ਸਿਆਣੇ ਇੱਕ ਗੱਲ ਕਹਿੰਦੇ ਨੇ, ਗੁਰੂ ਵੈਦ ਕੇ ਪਾਸ ਜੋ ਖਾਲੀ ਹੱਥ ਨਾ ਜਾਏ, ਫਲ ਦੀਏ ਫਲ ਪਾਈਏ, ਬੂਝੋ ਸਖਾ ਸਿਖਾਏ, ਇਸ ਦਰ 'ਤੇ ਸਿੱਖ ਆਉਂਦਾ। ਉਹ ਸ਼ਰਧਾ ਮੁਤਾਬਕ ਭਾਵੇਂ ਕੌਡੀ ਦੀ ਅੱਗੇ ਰੱਖਦੇ ਨਾ, ਅਤੇ ਗੁਰੂ ਉਸ ਦੀ ਕੌਡੀ ਪ੍ਰਵਾਨ ਕਰਕੇ ਬਦਲੇ ਵਿੱਚ ਸਾਰੇ ਖਜ਼ਾਨੇ ਝੋਲੀ ਵਿੱਚ ਪਾ ਸਕਦਾ। ਬਾਹਰ ਮੰਗਤਿਆਂ ਨੂੰ ਦਾਨ ਦਿੱਤਾ ਜਾ ਸਕਦਾ, ਕੋਈ ਦਾਤਾ ਬਣ ਕੇ ਹਮੇਸ਼ਾ ਦਾਨ ਦੇਣ ਵਾਲਾ ਦਾਤਾ, ਅਤੇ ਜਿਸ ਨੂੰ ਦਿੱਤਾ ਜਾਂਦਾ ਉਹ ਭਿਖਾਰੀ, ਪਰ ਇਸ ਦਰ 'ਤੇ ਜਿਸ ਨੂੰ ਦਿੱਤਾ ਜਾਂਦਾ ਉਹ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਉਹ ਦੀਨ ਦੁਨੀਆ ਦੇ ਮਾਲਕ ਅੱਗੇ ਜੋ ਦਿੱਤਾ ਜਾਂਦਾ ਉਹ ਨਜ਼ਰਾਨਾ ਭੇਟ ਕੀਤੀ ਜਾਂਦੀ ਹੈ ਕਿ ਦਾਤਾ ਕਿਤੇ ਪ੍ਰਵਾਨ ਕਰ ਲੈਣਾ ਮੇਰੀ ਭੇਟ, ਅਤੇ ਇਹ ਕਹਿ ਲਈਏ ਇਸ ਦਰ ਦੀ ਇਹ ਸ਼ਰਤ ਨਹੀਂ ਕਿ ਕਰੋੜਾਂ ਕੋਈ ਦੇਵੇ ਤਾਂ ਜਾ ਕੇ ਉਸ ਦੇ ਕਿਤੇ ਦਾਨ ਦੇ ਖਾਤੇ ਵਿੱਚ ਕੋਈ ਅਕਾਊਂਟ ਬਣੇਗਾ, ਨਹੀਂ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਆਖਿਆ ਸੀ ਨਾ, ਇਹ ਸੰਸਾਰੀ ਲੋਕੋ ਸਿੱਖ ਬਣ ਜਾਓਗੇ, ਤਿੰਨ ਅਸੂਲ ਮੁੱਢਲੇ ਸਿੱਖੀ ਦੇ ਅਪਣਾ ਲੈਣਾ, ਧਰਮ ਦੀ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ। ਔਰ ਇਹ ਗੱਲ ਵਿਚਾਰ ਵਿੱਚ ਰੱਖਣ ਵਾਲੀ ਹੈ, ਜਿੱਥੇ ਸਿੱਖ ਕਿਰਤ ਕਰਦਾ, ਠੱਗੀ ਨਹੀਂ ਮਾਰਨੀ, ਚੋਰੀ ਨਹੀਂ ਕਰਨੀ, ਹੇਰਾ ਫੇਰੀ ਨਹੀਂ ਕਰਨੀ, ਕਿਸੇ ਦਾ ਹੱਕ ਖੋ ਕੇ ਨਹੀਂ ਖਾਣਾ, ਕਿਰਤ ਕਰਕੇ ਕਮਾਈ ਕਰਨੀ, ਜੋ ਫਿਰ ਅਕੇਲੇ ਨਹੀਂ ਖਾਣਾ, ਕਾਲ ਖਾਏ, ਕਾਲ ਮਿਹਨਤ ਕਰਕੇ ਕਿਰਤ ਕਰਕੇ ਖਾਏ, ਵਿਹਲੜ ਬਣ ਕੇ ਨਾ ਖਾਏ, ਕਾਲ ਖਾਏ ਅਤੇ ਜਿਹੜਾ ਕਾਲ ਕਰਕੇ ਖਾਵੇ ਉਹ ਸਾਰੇ ਦਾ ਸਾਰਾ ਨਾ ਖਾ ਜਾਏ, ਆਪ ਕਿਛ ਹੱਥੋਂ ਦੇ। ਅਤੇ ਕਿਛ ਸ਼ਬਦ ਦੋ ਪੱਖੀ ਹੈ ਵੀ ਸਾਰਾ ਹੀ ਨਾ ਖਾ ਜਾਏ, ਕੁਛ ਦੇਵੇ, ਅਤੇ ਦੂਸਰਾ ਪੱਖ ਹੈ ਵੀ ਸਾਰਾ ਹੀ ਨਾ ਦੇ ਦੇ, ਆਪਣੇ ਗੁਜ਼ਾਰੇ ਜੋਗਾ ਪਰਿਵਾਰ ਜੋਗਾ ਵੀ ਰੱਖੇ, ਕਿਛ ਦੇ। ਧਿਆਨ 'ਚ ਰੱਖਿਓ, ਬੜੇ ਗਹਿਰੇ ਭਾਵ ਨੇ ਨਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਾ ਸੇ। ਅਤੇ ਸਿੱਧਾ ਨੇ ਆਖਿਆ ਸੀ ਨਾ ਵੀ ਬਾਬਾ ਤੂੰ ਕਹਿੰਦਾ ਵੰਡ ਕੇ ਖਾਣਾ ਚਾਹੀਦਾ, ਜੇ ਬੰਦੇ ਕੋਲ ਥੋੜ੍ਹਾ ਹੋਵੇ ਤਾਂ ਉਹ ਕਿੱਥੋਂ ਵੰਡ ਕੇ ਖਾਏ। ਅਤੇ ਬਾਬਾ ਜੀ ਕਹਿਣ ਲੱਗੇ, ਸਾਡਾ ਇਹ ਸਿਧਾਂਤ ਨਹੀਂ ਵੀ ਕਰੋੜਾਂ ਦਾਨ ਕਰੇ, ਕਰੋੜਾਂ ਵੰਡੇ। ਕਹਿਣ ਲੱਗੇ ਜੇ ਥੋੜ੍ਹਾ ਹੋਵੇ ਤਾਂ ਥੋੜ੍ਹਾ ਦੇ ਦੇ। ਕਹਿਣ ਲੱਗੇ ਬਾਬਾ ਜੀ ਜੇ ਬਹੁਤ ਥੋੜ੍ਹਾ ਹੋਵੇ, ਸਤਿਗੁਰੂ ਕਹਿਣ ਲੱਗੇ ਫਿਰ ਬਹੁਤ ਹੀ ਥੋੜ੍ਹਾ ਦੇ ਦੇ। ਅਤੇ ਸਿੱਧ ਕਹਿਣ ਲੱਗੇ ਵੀ ਬਾਬਾ ਜੀ ਨੇ ਨਾ ਇੰਝ ਗੱਲਾਂ ਨਾਲ ਨਹੀਂ ਸਾਨੂੰ ਵਾਰੇ ਆਉਂਦੇ, ਨਾ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਇੱਕ ਸਿੱਧ ਨੇ ਸ਼ਕਲ ਬਦਲੀ, ਬਾਹਰੋਂ ਆਇਆ, ਤਿਲ ਕਿੰਨਾ ਕੁ ਹੁੰਦਾ, ਇੱਕ ਤਿਲ ਅੱਗੇ ਰੱਖਿਆ, ਹੱਥ ਜੋੜੇ ਅਤੇ ਮੱਥਾ ਟੇਕਿਆ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ, ਆ ਸਿੱਧਾਂ ਦਾ ਦੌੜੀ ਡੰਡਾ ਪਿਆ ਜਿਸ ਵਿੱਚ ਰਗੜਾ ਲਗਾਉਂਦੇ, ਜਾਂ ਚੁੱਕ ਲਿਆ, ਦੌੜੀ ਵਿੱਚ ਤਿਲ ਪਾ, ਜ਼ਰਾ ਕੁ ਚੁਲੀ ਕੁ ਪਾਣੀ ਪਾ ਅਤੇ ਇਸ ਤਿਲ ਨੂੰ ਰਗੜ ਦੇ ਚੰਗੀ ਤਰ੍ਹਾਂ। ਭਾਈ ਮਰਦਾਨੇ ਜੀ ਤਿਲ ਰਗੜ ਦਿੱਤਾ, ਕਹਿਣ ਲੱਗੇ ਹੁਣ ਦੌਰੀ ਹੋਰ ਪਾਣੀ ਨਾਲ ਭਰ ਦੇ, ਹੋਰ ਪਾਣੀ ਨਾਲ ਭਰ ਦਿੱਤੀ, ਉਹ ਤਿਲ ਵਾਲਾ ਪਾਣੀ ਹੋ ਗਿਆ। ਕਹਿਣ ਲੱਗੇ ਚੁਲੀ ਚੁਲੀ ਸਾਰੇ ਸਿੱਧਾਂ ਨੂੰ ਵਰਤਾ ਦੇ। ਅਤੇ ਜਿਹੜਾ ਸਿੱਧ ਤਿਲ ਲੈ ਕੇ ਆਇਆ ਸੀ ਨਾ, ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਲੱਗਦਾ ਵੰਡਣਾ ਆਉਂਦਾ ਜੇ, ਅਤੇ ਵੰਡਣ ਦੀ ਜਾਂਚ ਸਿਖਾਓ ਕੇ। ਇਹ ਹੈ ਸਾਡੇ ਸਿੱਖ ਧਰਮ ਵਿੱਚ ਸੇਵਾ ਦੀ ਭੇਟ ਕਰਕੇ ਨਾਲ ਨਾਮ ਜਪ ਲੈਣਾ, ਸਮਝ ਲੈਣਾ ਕਰੋੜਾਂ ਦਾਨ ਉਸਨੇ ਕਰ ਲਏ, ਕੋਟ ਦਾਨੰਗ। ਅਤੇ ਇਸ਼ਨਾਨ ਦੀ ਗੱਲ ਹਜ਼ੂਰ ਕਰਦੇ ਨੇ, ਲੋਕ ਯਤਨ ਕਰਦੇ ਰਹੇ ਫਲਾਣੇ ਤੀਰਥ 'ਤੇ ਜਾਓ ਅਤੇ ਇਸ਼ਨਾਨ ਕਰਕੇ ਆਓ, ਨਾਤ ਲੀਏ ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਗੰਗਾ ਜਮਨਾ ਗੋਦਾਵਰੀ ਸਰਸਵਤੀ ਨਰਮਦਾ ਸਤਲੁਜ ਬਿਆਪਾਸਾ ਜਿਸ ਨੂੰ ਬਿਆਸਾ ਕਹਿੰਦੇ ਇਹਨਾਂ ਨਦੀਆਂ ਦੇ ਪ੍ਰਮੁੱਖ ਜੋ ਵੱਡੇ ਨਦੀਆਂ ਦੇ ਰੂਪ ਇਹਨਾਂ ਨੂੰ ਪੁਰਾਤਨ ਸਿਧਾਂਤ ਵਿੱਚ ਸੱਤ ਸਮੁੰਦਰ ਹੀ ਗਿਣਿਆ ਗਿਆ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਵਈਏ ਵਿੱਚ ਵਰਤੇ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਜਿਹੜਾ ਬੰਦਾ ਇਹਨਾਂ ਤੀਰਥਾਂ 'ਤੇ ਨਹਾਉਂਦਾ ਫਿਰੇਗਾ ਵੀ 68 ਤੀਰਥਾਂ ਦਾ ਇਸ਼ਨਾਨ ਕਰਨਾ ਕੰਮ ਕਿੱਥੋਂ ਕਰੇਗਾ ਬੱਚੇ ਭੁੱਖੇ ਮਰਨਗੇ ਰੋਟੀ ਕੋਲ ਹੋਵੇਗੀ ਨਹੀਂ ਲੋਕ ਵੀ ਗਿਆ ਕਹਿਣਗੇ ਚੰਗਾ ਬਾਪੂ ਸਾਨੂੰ ਜਨਮ ਦੇ ਕੇ ਅਤੇ ਆਪ ਤੀਰਥਾਂ 'ਤੇ ਤੁਰਿਆ ਫਿਰਦਾ ਸਤਿਗੁਰੂ ਕਹਿਣ ਲੱਗੇ ਗੁਰੂ ਕਿਆ ਸਿਖਾ ਅੰਮ੍ਰਿਤ ਵੇਲੇ ਉੱਠ ਬੈਠੀ ਇਸ਼ਨਾਨ ਕਰੀ ਘਰ ਵਿੱਚ ਤੇਰਾ ਘਰ ਵਿੱਚ ਹੀ ਤੀਰਥ ਬਣ ਜਾਏਗਾ ਜਦੋਂ ਬੈਠ ਕੇ ਨਾਮ ਜਪੇਗਾ ਤੇ ਗੁਰਮਤ ਦੇ ਸਿਧਾਂਤ ਵਿੱਚ ਸਤਿਗੁਰਾਂ ਨੇ ਪਹਿਲਾ ਤੀਰਥ ਦਰਸਾਇਆ ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਸੰਗ ਵਿੱਚ ਆ ਕੇ ਬੈਠ ਜਾਂਦੇ ਨੇ ਇਸ ਵਰਗਾ ਹੋਰ ਕੋਈ ਵੀ ਤੀਰਥ ਨਹੀਂ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਜਿਹੜੇ ਗੁਰੂ ਦੇ ਕੋਲ ਸੰਤੋਖ ਦਾ ਭਰਿਆ ਹੋਇਆ ਜਲ ਸਿੱਖ ਦੀ ਝੋਲੀ ਵਿੱਚ ਐਸਾ ਸੰਤੋਖ ਪਾ ਦਿੰਦੇ ਨੇ ਐ ਸਿਦਕੀ ਸਿੱਖ ਬਣ ਕੇ ਜ਼ਿੰਦਗੀ ਬਤੀਤ ਕਰਦਾ ਹਜ਼ੂਰ ਕਹਿੰਦੇ ਗੁਰੂ ਵਰਗਾ ਹੋਰ ਤੀਰਥ ਕਿਹੜਾ ਹੈ ਅਤੇ ਦੂਸਰੇ ਤੀਰਥ ਦਾ ਹਜ਼ੂਰ ਨੇ ਜ਼ਿਕਰ ਕੀਤਾ ਹੈ ਨਾਮ ਰਤੇ ਤੀਰਥ ਸੇ ਨਿਰਮਲ ਜਿਹੜੇ ਨਾਮ ਨਾਲ ਰੰਗੇ ਜਾਂਦੇ ਨੇ ਉਹ ਰੱਬੀ ਪੁਰਸ਼ ਵੀ ਤੀਰਥ ਬਣ ਜਾਂਦੇ ਨੇ ਅਤੇ ਤੀਸਰੇ ਤੀਰਥ ਦਾ ਜ਼ਿਕਰ ਕੀਤਾ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਨਾਮ ਵੀ ਤੀਰਥ ਹੈ ਗੁਰੂ ਵੀ ਤੀਰਥ ਹੈ ਨਾਮ ਸਿਮਰਨ ਕਰਨ ਵਾਲੇ ਵੀ ਹਜ਼ੂਰ ਕਹਿਣ ਲੱਗੇ ਤੀਰਥ ਹੀ ਬਣ ਜਾਂਦੇ ਨੇ ਅਤੇ ਤੁਸੀਂ ਕਹਿੰਦੇ ਹੋ ਮੈਂ 68 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਾਂ ਹਜ਼ੂਰ ਕਹਿੰਦੇ ਤੂੰ ਨਾਮ ਜਪ 68 ਤੀਰਥ ਤੇਰੇ ਨਾਲ ਨਾਲ ਰਹਿਣਗੇ 68 ਤੀਰਥ ਤਿਸ ਸੰਗ ਰਹਿ ਬਾਣੀ ਦਾ ਦੇਖੋ ਕਿਤਨਾ ਸੁੰਦਰ ਪਾਵਨ ਵਾਕ ਹੈ 68 ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੈ ਰਿਹਾ ਸਮਾਏ ਸਿਮਰਨ ਕਰਦਾ ਹੋਵੇ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇ 68 ਤੀਰਥ ਹਜ਼ੂਰ ਕਹਿੰਦੇ ਉਸਦੇ ਨਾਲ ਰਹਿੰਦੇ ਨੇ 68 ਤੀਰਥ ਤਿਸ ਸੰਗ ਰਹਿ ਇੱਕ ਗੱਲ ਜ਼ਰਾ ਹੋਰ ਵਿਚਾਰ 'ਚ ਰੱਖਣ ਵਾਲੀ ਹੈ ਸਿੱਖ ਗੁਰੂ ਤੀਰਥ 'ਤੇ ਆਉਂਦਾ ਅਤੇ ਜਿਵੇਂ ਭਾਈ ਨੰਦ ਲਾਲ ਜੀ ਆਏ ਸਨ ਜ਼ਿੰਦਗੀ ਮਹਾਨ ਬਣਾ ਲੈਂਦਾ ਸਿੱਖ ਅਤੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਲੋਕ ਤੀਰਥਾਂ 'ਤੇ ਜਾਂਦੇ ਨੇ ਅਤੇ ਤੀਰਥ 'ਤੇ ਜਾ ਕੇ ਸਹੁੰ ਖਾਂਦੇ ਨੇ ਕਿ ਮੈਂ ਫਲਾਣੀ ਚੀਜ਼ ਛੱਡੀ ਮੈਂ ਤੀਰਥ 'ਤੇ ਪਾਂਡੇ ਲੋਕ ਆਮ ਹੀ ਕਹਿੰਦੇ ਜਿਹੜਾ ਤੀਰਥ 'ਤੇ ਇਸ਼ਨਾਨ ਕਰਨ ਆਏ ਨਾ ਉਹਨੂੰ ਕਹਿੰਦੇ ਵੀ ਸੇਠ ਜੀ ਲਾਲਾ ਜੀ ਕੁਛ ਛੱਡ ਜਾਓ ਕੋਈ ਕਹਿੰਦਾ ਮੈਂ ਇੱਥੇ ਸ਼ਰਾਬ ਛੱਡੀ ਕੋਈ ਕਹਿੰਦਾ ਮੈਂ ਇੱਥੇ ਮੀਟ ਖਾਣਾ ਛੱਡਿਆ ਕੋਈ ਕੁਛ ਕਹਿੰਦਾ ਕੁਛ ਨਾ ਕੁਛ ਉੱਥੇ ਜਾ ਕੇ ਛੱਡ ਆਉਂਦੇ ਲੋਕ ਪੁੱਛਿਆ ਸੀ ਨਾ ਗਏ ਹੋਏ ਦੋ ਤੀਰਥੀ ਦੋ ਸੇਠ ਵੀ ਬਾਕੀ ਕਿਰਿਆ ਕਰਮ 'ਤੇ ਕਰਾ ਲਿਆ ਜੇ ਸਾਰਾ ਦੱਸੋ ਹੁਣ ਛੱਡੋਗੇ ਕੀ ਅਤੇ ਸੇਠ ਕਹਿਣ ਲੱਗਾ ਵੀ ਛੱਡਣ ਦਾ ਤਾਂ ਇਰਾਦਾ ਕਰਕੇ ਕੋਈ ਨਹੀਂ ਆਏ ਪਹਿਲਾਂ ਤਾਂ ਸਲਾਹ ਕਰਨੀ ਪੈਂਦੀ ਸਾਨੂੰ ਕੀ ਪਤਾ ਸੀ ਕੋਈ ਛੱਡਣਾ ਪੈਂਦਾ ਕਹਿੰਦਾ ਨਹੀਂ ਨਹੀਂ ਐਵੇਂ ਤਾਂ ਇੱਥੇ ਆਉਣ ਦਾ ਫਾਇਦਾ ਹੀ ਨਹੀਂ ਕੁਛ ਨਾ ਕੁਛ ਤਾਂ ਛੱਡਣਾ ਪਏਗਾ ਜਦੋਂ ਬੜਾ ਮਜ਼ਬੂਰ ਕੀਤਾ ਨਾ ਤਾਂ ਸੇਠ ਸੋਚ ਸੋਚ ਕੇ ਕਹਿਣ ਲੱਗਾ ਮੈਂ ਬੈਂਗਣ ਖਾਣੇ ਛੱਡੇ ਵੀ ਕੁਛ ਛੱਡਣਾ ਬਤੂ ਖਾਣੇ ਛੱਡੇ ਉਹ ਕਹਿਣ ਲੱਗਾ ਵੀ ਇਹ ਵੀ ਕੋਈ ਛੱਡਣ ਵਾਲੀ ਚੀਜ਼ ਹੈ ਕਹਿੰਦਾ ਮੇਰੇ ਵਾਸਤੇ ਬੜੀ ਆਫਤ ਆ ਜਾਂਦੀ ਜਿਸ ਦਿਨ ਘਰ ਵਾਲੀ ਬਣਾ ਲੈਂਦੀ ਹੈ ਮੈਂ ਛੱਡੇ ਅੱਜ ਤੋਂ ਬਾਅਦ ਦੂਸਰੇ ਨੂੰ ਪੁੱਛਿਆ ਦੱਸ ਤੇਰਾ ਕੀ ਇਰਾਦਾ ਤੂੰ ਕੀ ਛੱਡਿਆ ਕਹਿਣ ਲੱਗਾ ਬੜਾ ਹੀ ਪਰੇਸ਼ਾਨ ਹੋਇਆ ਇੱਥੇ ਆ ਕੇ ਮੈਂ ਅੱਜ ਤੋਂ ਬਾਅਦ ਹਰਿਦੁਆਰ ਆਉਣਾ ਹੀ ਛੱਡਿਆ ਛੱਡਣਾ ਹੀ ਹੈ ਨਾ ਕੁਛ ਨਾ ਕੁਛ ਗੱਲ ਜ਼ਰਾ ਧਿਆਨ 'ਚ ਰੱਖਿਓ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਤੁਸੀਂ ਗੁਰੂ ਤੀਰਥ 'ਤੇ ਆਏ ਹੋ ਬੋਲੋ ਕੀ ਤੁਸੀਂ ਛੱਡਿਆ ਇੱਥੇ ਆ ਕੇ ਅਤੇ ਜਿਹੜਾ ਕੁਛ ਭਾਈ ਨੰਦ ਲਾਲ ਜੀ ਨੇ ਛੱਡਿਆ ਨਾ ਅੱਜ ਅਰਦਾਸ ਕਰ ਜਾਇਓ ਵੀ ਪਾਤਸ਼ਾਹ ਅਸੀਂ ਵੀ ਉਹ ਛੱਡ ਦਈਏ ਪੁੱਛਿਆ ਭਾਈ ਸਾਹਿਬ ਜੀ ਕੀ ਛੱਡਿਆ ਜੇ ਕਹਿਣ ਲੱਗੇ ਬੇਦਾਰੀ ਅਸਤ ਜ਼ਿੰਦਗੀ ਏ ਆਰਫਾਨੇ ਸ਼ੌਕ ਗੋਇਆ ਹਰਾਮ ਕਰਦਨ ਅੱਜ ਆਇੰਦਾ ਖਵਾਬੇ ਸੁਬਹ ਕਹਿਣ ਲੱਗੇ ਮੈਂ ਅੰਮ੍ਰਿਤ ਵੇਲੇ ਦੀ ਨੀਂਦ ਛੱਡ ਦਿੱਤੀ ਅੰਮ੍ਰਿਤ ਵੇਲੇ ਦੀ ਨੀਂਦ ਨੂੰ ਹਰਾਮ ਕਰ ਦਿੱਤਾ ਜਿਹੜਾ ਅੰਮ੍ਰਿਤ ਵੇਲੇ ਮੈਂ ਸੁੱਤਾ ਰਹਿੰਦਾ ਸਾਂ, ਅੰਮ੍ਰਿਤ ਵੇਲੇ ਮੈਂ ਖਵਾਬ ਵਿੱਚ ਚਲਾ ਜਾਂਦਾ ਸਾਂ, ਅੰਮ੍ਰਿਤ ਵੇਲੇ ਸੌਂ ਕੇ ਸੁਪਨੇ ਦੇਖਦਾ ਸਾਂ, ਮੈਂ ਗੁਰੂ ਤੀਰਥ 'ਤੇ ਆ ਕੇ ਵੀ ਸੌਂ ਖਾਧੀ ਕਿ ਅੱਜ ਤੋਂ ਬਾਅਦ ਮੈਂ ਅੰਮ੍ਰਿਤ ਵੇਲੇ ਖਵਾਬ ਨਹੀਂ ਲਵਾਂਗਾ, ਅੰਮ੍ਰਿਤ ਵੇਲੇ ਸੌਂ ਕੇ ਸਮਾਂ ਬਰਬਾਦ ਨਹੀਂ ਕਰਾਂਗਾ, ਅੰਮ੍ਰਿਤ ਵੇਲੇ ਜਾਗਾਂਗਾ। ਅੰਮ੍ਰਿਤ ਵੇਲੇ ਜਦੋਂ ਭਾਈ ਨੰਦ ਲਾਲ ਜੀ ਜਾਗਣਗੇ, ਜਦੋਂ ਅੰਮ੍ਰਿਤ ਵੇਲੇ ਭਾਈ ਨੰਦ ਲਾਲ ਜੀ ਇਸ਼ਨਾਨ ਕਰਨਗੇ, ਜੋ ਅੰਮ੍ਰਿਤ ਵੇਲੇ ਭਾਈ ਨੰਦ ਲਾਲ ਜੀ ਬੈਠਣਗੇ ਅਤੇ ਬੈਠ ਕੇ ਜਪ ਕਰਨਗੇ ਨਾ, ਅਤੇ ਜਿਹੜਾ ਸਿੱਖ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦਾ ਹੋਵੇਗਾ, ਨਾਮ ਸਿਮਰਨ ਕਰਦਾ ਹੋਵੇਗਾ, ਹਜ਼ੂਰ ਕਹਿਣ ਲੱਗੇ ਸਮਝ ਲੈਣਾ ਉਸਨੇ ਕਰੋੜਾਂ ਇਸ਼ਨਾਨ ਕਰ ਲਏ ਜਿਸਨੇ ਨਾਮ ਜਪ ਲਿਆ। ਕੋਟ ਦਾਨੰਗ ਇਸ਼ਨਾਨੰਗ ਅਨਕ ਸੋਧਨ ਪਵਿੱਤਰਤਾ ਹੈ, ਉਸਨੇ ਅਨੇਕ ਪ੍ਰਕਾਰ ਦੀ ਸੁਧਾਈ ਕਰ ਲਈ, ਅਨੇਕ ਪ੍ਰਕਾਰ ਨਾਲ ਆਪ ਨੂੰ ਸ਼ੁੱਧ ਕਰ ਲਿਆ, ਇਤਨਾ ਪਵਿੱਤਰ ਹੋ ਗਿਆ, ਇਤਨਾ ਪਵਿੱਤਰ ਮਨ ਹੀ ਸਾਫ ਹੋ ਗਿਆ। ਬਾਹਰ ਦੇ ਤੀਰਥ 'ਤੇ ਇਸ਼ਨਾਨ ਕਰਨ ਵਾਲੇ ਸਾਧੂਆਂ ਨੂੰ ਕਬੀਰ ਨੇ ਇੱਕ ਗੱਲ ਆਖੀ ਸੀ, ਨਾਤਿਆਂ ਕੀ ਹੋਏਗਾ, ਕਹਿਣ ਲੱਗੇ ਜੀਵਨ ਪਵਿੱਤਰ ਹੋਏਗਾ। ਅਤੇ ਕੌੜੀ ਤੂੰਬੀ ਨਾਲ ਦੇ ਕੇ ਇਸ਼ਨਾਨ ਕਰਵਾ ਕੇ ਵਾਪਸ ਜਦੋਂ ਆਏ ਸੀ ਨਾ ਗੰਗਾ 'ਚ, ਤੂੰਬੀ ਕੌੜੀ ਨੂੰ ਵੀ ਨਵਾ ਕੇ, ਕੱਦੂ ਜਾਤੀ ਦਾ ਫਲ ਹੈ, ਕੱਦੂ ਵਰਗਾ ਹੁੰਦਾ ਪਰ ਥੋੜ੍ਹੀ ਜਿਹੀ ਉੱਪਰੋਂ ਸ਼ਕਲ ਇਸਦੀ ਤੂੰਬੀ ਹੁੰਦੀ, ਜਿਹੜੀ ਕਿ ਉਹ ਤੂੰਬੀ ਵਜਾਉਂਦੇ ਨਾ ਉੱਥੇ, ਉਹ ਸੁੱਕਿਆ ਹੋਇਆ ਉਸ ਤੂੰਬੇ ਨੂੰ ਲੈ ਕੇ ਉਸ ਦੀ ਤੂੰਬੀ ਬਣਾਉਂਦੇ, ਉਹ ਕੌੜੀ ਤੂੰਬੀ, ਕੌੜੇ ਫਲ ਵਾਲੀ, ਕੌੜੀ ਵੇਲ ਵਾਲੀ, ਜਦੋਂ ਇਸ਼ਨਾਨ ਕਰਕੇ ਲੈ ਆਏ, ਕਬੀਰ ਜੀ ਨੇ ਆਖਿਆ ਲੋਈ ਨੂੰ ਵੀ ਤੂੰਬੀ ਬਣਾ ਦੇ, ਸਾਧਨ ਨੂੰ ਰੋਟੀ ਖਵਾਈਏ। ਅਤੇ ਜਦੋਂ ਗ੍ਰਾਹੀ ਲਾਈ ਨਾ, ਅਤੇ ਕੌੜੀ ਜ਼ਹਿਰ, ਕਹਿਣ ਲੱਗੇ ਰੋਟੀ ਖਵਾਉਣ ਲੱਗੇ ਕਿ ਮਾਰਨ ਲੱਗੇ ਉਹ, ਕਹਿਣ ਲੱਗੇ ਕੀ ਗੱਲ ਹੋ ਗਈ, ਜ਼ਹਿਰ ਵਰਗੀ ਕੌੜੀ, ਆ ਸਬਜ਼ੀ ਜ਼ਹਿਰ ਵਰਗੀ ਕੌੜੀ, ਕਹਿਣ ਲੱਗੇ ਕੌੜੀ ਰਹਿ ਗਏ, ਇਹ ਤਾਂ ਤੀਰਥ 'ਤੇ ਨਹਾ ਕੇ ਆਈ ਹੈ। ਕਹਿਣ ਲੱਗੇ ਇਹਨਾਂ ਤਿਆਂ ਕੋਈ ਮਿੱਠੀ ਹੋ ਜਾਣੀ ਹੈ, ਕਹਿਣ ਲੱਗੇ ਫਿਰ ਜੇ ਕੌੜੀ ਤੂੰਬੀ ਇੱਕ ਮਿੱਠੀ ਨਹੀਂ ਹੋ ਸਕਦੀ, ਜੀਵਨ ਕਿੱਥੋਂ ਮਿੱਠਾ ਹੋ ਸਕਦਾ। ਵਿਕਾਰਾਂ ਦੀ ਜ਼ਹਿਰ ਭਰੀ ਹੋਈ ਕੁੜੱਤਰ ਨੂੰ ਤੀਰਥ 'ਤੇ ਨਾਤਿਆਂ ਪਵਿੱਤਰ ਨਹੀਂ ਕੀਤਾ ਜਾ ਸਕਦਾ। ਔਰ ਇਹ ਗੱਲ ਜ਼ਰਾ ਧਿਆਨ 'ਚ ਰੱਖ ਲਿਓ, ਜਦੋਂ ਗੁਰੂ ਕਾ ਸਿੱਖ ਗੁਰੂ ਤੀਰਥ 'ਤੇ ਆ ਕੇ ਇਸ਼ਨਾਨ ਕਰਦਾ, ਨਾਮ ਜਪਦਾ, ਸਿਮਰਨ ਕਰਦਾ, ਸੁਰਤ ਜੁੜ ਜਾਂਦੀ, ਮਨ ਟਿਕ ਜਾਂਦਾ, ਆਪੇ ਵਿੱਚ ਵਾਹਿਗੁਰੂ ਵਾਹਿਗੁਰੂ ਵਸ ਜਾਂਦਾ, ਉਸ ਸਿੱਖ ਦੇ ਜੀਵਨ ਵਿੱਚ ਸਮਝ ਲੈਣਾ ਪੂਰੀ ਪਵਿੱਤਰਤਾ ਆ ਜਾਂਦੀ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਨਾਮ ਸਿਮਰਨ ਕਰ ਕਿ ਤੇਰੇ ਜੀਵਨ ਵਿੱਚ ਪਵਿੱਤਰਤਾ ਆ ਜਾਏ, ਤੀਰਥਾਂ ਮਗਰ ਨਾ ਦੌੜਿਆ ਫਿਰ, ਤਰ੍ਹਾਂ ਤਰ੍ਹਾਂ ਦੇ ਮੈਂ ਦਾਨ ਕਰਦਾ ਫਿਰਾਂ, ਸਾਧਾਂ ਨੂੰ ਧੋਤੀਆਂ ਵੰਡਦਾ ਫਿਰਾਂ, ਕਈ ਥਾਵਾਂ 'ਤੇ ਜਾ ਕੇ ਮੈਂ ਦਾਨ ਕਰ ਕਰਕੇ, ਬੜੀ ਪ੍ਰਚਾਰ ਦੀ ਗੱਲ ਰਹੀ ਹੈ, ਹਾਥੀ ਦਾਨ ਕਰੋ, ਅਸ ਦਾਨ, ਗਜ ਦਾਨ, ਸਿਝਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ, ਪੂਜਾ ਦੇ ਅਰਥ ਨੇ ਪੁੱਜਦੇ ਨਹੀਂ, ਬਰਾਬਰੀ ਨਹੀਂ ਕਰਦੇ। ਅਸ ਦਾਨ ਘੋੜੇ ਦਾਨ ਕਰਦੇ, ਬੜੀ ਔਖੀ ਜੀ ਵੈਸੇ ਗੱਲ ਹੈ ਵੀ ਘੋੜਾ ਹੀ ਦਾਨ ਕਰਦੇ, ਹੈਂ, 25-30 ਹਜ਼ਾਰ ਦਾ, 40 ਹਜ਼ਾਰ ਦਾ ਘੋੜਾ, ਮਹਿੰਗੇ ਤੋਂ ਮਹਿੰਗੇ ਪਏ ਨੇ, ਪਰ ਆਮ ਇੰਨਾ ਕੁ 'ਤੇ ਪੈਸਾ ਖਰਚ ਹੋ ਹੀ ਜਾਂਦਾ ਵੀ ਘੋੜਾ ਹੀ ਦਾਨ ਕਰਦੇ, ਬੜਾ ਦਲੇਰ ਹੋਵੇ ਕਰਦਾ ਘੋੜਾ ਦਾਨ, ਗਜ ਦਾਨ, ਹਾਥੀ ਦਾਨ ਕਰਦੇ, ਕੰਨਿਆਂ ਦਾਨ ਕਰਦੇ, ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ। ਸੇਜਾ ਨਾਰੀ ਦੇ ਭਾਵ ਅਰਥ ਨੂੰ ਵਿਦਵਾਨਾਂ ਨੇ ਇੰਜ ਲਿਆ ਵੀ ਸੁੰਦਰ ਪਲੰਗ ਵੀ ਦੇ ਦੇ, ਬਿਸਤਰਾ ਵੀ ਦੇ ਦੇ, ਹੈ ਕਿਸੇ ਦੀ ਬੱਚੀ ਦੀ ਸ਼ਾਦੀ ਕਰਨ ਦਾ ਸਾਰਾ ਖਰਚਾ ਕਰਕੇ ਆਖੇ ਮੈਂ ਕੰਨਿਆ ਦਾਨ ਕੀਤਾ, ਐਡਾ ਵੱਡਾ ਦਾਨ ਵੀ ਕਰ ਲੈ। ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਜ਼ਮੀਨ ਵੀ ਦਾਨ ਕਰਦੇ। ਅਤੇ ਹਜ਼ੂਰ ਬਾਣੀ ਵਿੱਚ ਇਹ ਕਹਿੰਦੇ ਨੇ ਵੀ ਇੱਕ ਦਿਨ ਨਹੀਂ ਇੰਨਾ ਦਾਨ ਰੋਜ਼ ਕਰਦਾ ਹੋਵੇ, ਰੋਜ਼ ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀ ਚ, ਐਡੇ ਵੱਡੇ ਦਾਨ ਕਰਦੇ ਤੇ ਜੇ ਇੱਕ ਵਾਰੀ ਮੁੱਖੋਂ ਆਖ ਲਿਆ ਨਾ ਵੀ ਵਾਹਿਗੁਰੂ 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 वाहे गुरु 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 वाहे गुरु
एहो जिहा सिमरन कर लवे सिख समझ लैना सिमरन वड्डा ते दान थले रह जाणगे सिमरन की बराबरी भी नहीं कर सकणगे उचरंत नानक हर हर रसन पल्ले पै गया ते दूसरा अनेकां कीते होए जन्मां जन्मां दे सारे पाप भी धोते गए। मैं कुछ देर लई इस गल नाल भावें सहमत हो ही जावां भी किसी ने बड़े धार्मिक पुन कर्म कीते होन उन्हां दे बदले विच कुछ फल ते भावें झोली विच पै जाए पर वो कीते होए शुभ कर्मां नाल पाप खत्म नहीं होंदे। पर हजूर कहिंदे ने तू नाम सिमरन कर तेरी जिंदगी विच धर्म भी पल्ले विच पै जाएगा ते सारे पाप भी तेरे खत्म हो जाएंगे। उचरंत नानक हर हर रसना सर्ब पाप विमुचते। ये गल जरा विचार विच रख लियो नाम दे तीरथ विच इशनान कर लईए। बाहर दे तीरथ विच शरीर इशनान करदा है नाम दे तीरथ विच सुरत इशनान करती है। बाहर दे तीरथ विच शरीर टुब्बी लाएगा खतरा कदे भी पैदा हो सकता है। गंगा दा पानी होवे जिहड़ा बहुत ठंडा हाड़ दा महीना जून जुलाई दा महीना भी होवे ते जिवें फ्रिज विचों पानी कढ़िया होवे इन्ना पानी गंगा दा ठंडा होंदा है ते माघ दे महीने ते होर भी ज़्यादा ठंडा बाहरों भी बहुत ठंड। बंदा कमजोर होवे लाले किते गंगा च डुब्बी ना जाने इन्नी ठंड दे नाल कोई शरीर नूं बीमारी लग सकदी है बंदा बीमार हो सकता है। किसी मौके ते ठंड तो डरदा डरदा इशनान करन तो भी गुरेज कर सकता है पर नाम तीरथ विच ऐसी गल नहीं है भी नाम सिमरन करन ते भावें मोटा ताजा होवे भावें ठीक दरमियानी सेहत दा होवे भावें सुक्का माड़कू जिहा होवे इत्थों तक भी होवे कि भावें उठ ना सकदा होवे मंजे ते लेटिया होवे अंतम साहां ते भी पिया होवे नाम ते वह भी मुखों कर सकदा है। वो दो पंडित गए सी ना तीरथ ते इशनान करन हर रोज़ जाया करदे एक पहला जांदा ते दूसरा थोड़ी देर बाद ते अज जिहड़ा पहला पंडित गया ना बड़ी ठंड लगा इशनान करन ते ठंड विच जी ना करे भी टुब्बी ला लां कीता कि किनारे बैठ गया इतना कि कंकर हाथ विच फड़ लिया गंगा विच भिओया भिओ के ते फिर कहिंदा कंकर शनानंग है भी कंकर ने इशनान कर दिया कंकर शनानंग अपने ते छिट्टे मारे ते कहिंदा मंकर शनानंग भी कंकर ने नहा लिया ते मैं नहा लिया फिर विच गंगा दे भिओया कहिंदा कंकर शनानंग मंकर शनानंग तीन वारी उस कंकर नूं इशनान कराया अपने मारे छिट्टे ते कहिंदा मंकर शनानंग मेरा इशनान हो गया अपना ही मंत्र करदा ही बनाया कंकर शनानंग मंकर शनानंग कर वापस आ गया। दूसरा पंडित राह विच पुछदा भी अच छेती नहाए अगे ते गंगा ते मिलदे सी कहन लगा नहीं भरा अज ना ठंड सी बड़ी ते मैं कंकर शनानंग मंकर शनानंग कर आया। कहन लगा अच्छा उन्हें घुट के उस नूं जफ्फी पा ली कहन लगा तोही शनानंग मोही शनानंग तोही शनानंग मोही शनानंग तू कर लिया ते मैं कर ध्यान च रखियो जरा बात। बाहर दे तीरथ ते इशनान करन वाला कदी भी उस तो डर सकदा है ठंड तो गुरेज करदियां बिना नहातियां भी आ सकदा है पर नाम दे तीरथ विच ते कोई भी इशनान कर सकदा है रात कर सकदा है दोपहर कर सकदा है शाम कर सकदा है अठे पहर इस तीरथ विच रह के अपना आपा हमेश हमेश पवित्र कर सकदा है। जिथे भगत कबीर जी की बाणी गुरु ग्रंथ साहब जी महाराज विच दर्ज है, कुछ बाणी कबीर दी गुरु ग्रंथ साहब जी तो बाहर भी कबीर पंथियों कोल पई है। असी ते प्रमाणिक बाणी गुरु ग्रंथ साहब जी महाराज विच दर्ज वाली नूं ही नमस्कार करते हाँ, पर बाहर दी कुछ बाणी उस विच एक थां कबीर जी ने कहा है, गंग नहाए जो नर तर है, मेंढक क्यों ना तर है जिनके गंगा में घर है, जट वधाए जो नर तर है जटा वधा के, मोर क्यों ना तर है जिनके लंबे लंबे पर हैं, शंख बजाए जो नर तर है, गधे क्यों ना तर है जिनके शंख जैसे स्वर हैं, कहत कबीर सोई नर तर है जिनके चित में हर हैं। तरना तो उसने है जिस को परमेश्वर का नाम है। तो हजूर इतने ये कहते ने करोड़ा दान करोड़ा इशनान ते अनेक तरह नाल कीती हुई पवित्रता नाम सिमरन विचों उस सिख की झोली विच पै जांदी ते सारे पापां तो मुक्त हो जाता है जी।
इंधन की तो मुकना पूरी दितम पाहे।
हजूर नूं जे पुछ लईए भी इतने पापां तो किवें मुक्त हो जाईदा है, ते हजूर कहिंदे ने ईंधन कीतो मूह घणा भोरी दितीम पाहे। कहन लगे ईंधन लकड़ां कीतियां बहुत घनियां इकट्ठियां, वड्डे वड्डे ढेर लकड़ां दे लगा दिते, ते भोरी जरा जिन्नी थोड़ी जी दितीम दित्ती मैं पाहे। पाह कहिंदे ने अग नूं, ते फिर की होया? हांजी,
मन वसंदड़ो सच शो नानक हब्बे दुखड़े उलाहे।
जिवें करोड़ां मन कीतियां लकड़ां इकट्ठियां विच जरा अग सुट दित्ती सारियां सड़ के सवाह हो गईयां। मन विच कहन लगे परमात्मा दा नाम वसा लिया सारे दे सारे दुख ते पाप सड़ के सवाह हो गए। लख मड़िया कर इकट्ठे एक रत्ती ले पाहे। कहिंदे लखां मन लकड़ां विच रत्ती पर अग सुटियां जिवें ओह सड़ जांदियां, लखां ही पाप ते दुख होण घोर दुखियंग अनक हत्यंग जन्म दरिद्रंग महा बिखरादंग मिटंत सगल सिमरंत हर नाम नानक जैसे पावक काष्ट पसमंग क्रोत। संस्कृति श्लोक हजूर कहिंदे ने घोरा घोर ही दुख अनेक किस्म की हत्या दे पाप अनेक किस्म की मुश्किल विच फसे हुए बंदे नू ये सारे दे सारे दुख परमात्मा दे नाम नाल खत्म हो के आनंद की जिंदगी बन सकती है। सो परमेश्वर का जो नाम सिमरन करते ने हजूर कहते ने सारे दुख उसके खत्म हो जाते हैं जी।
पौड़ी कोट अघा सब नाश है सिमरत हर नाम।
फिर उपरोक्त श्लोकों का ही अगे होर विस्थार देंदे दसते हैं, कोट अघा करोड़ा ही पाप उसते नाश हो जाते ने जो परमात्मा दा नाम सिमरन करता है जी।
मन चिंदे फल पाई है हर के गुण गाओ।
जो मन चिंदे फल जो मन की चेतना मन की चितवना विचों निकली हुई कोई भी मंग है हजूर कहते ने वह सारी दी सारी पूरी हो जाती है, तू परमात्मा दे गुण गा। देखो हे हुण तीसरी गल सानू दसी ने सिमरन दे नाल वड्डे तो वड्डे धर्म कर्म दे फल झोली विच पै जांदे। गुरु तेग बहादुर जी कहिंदे सर्ब धर्म मानो तैं किए जै प्रभ कीरत गाई। उसने समझ लैना सारे धर्म कर ले जिसने रब दा नाम सिमरन कीता। पहली अवस्था सिमरन नाल सारे पुन फल धर्म उस नूं प्राप्त हो गए, दूसरा उसके सारे पाप खत्म हो गए, तीसरा जो उसकी मंग सी जो होर कुछ चाहिदा सी संसारक जीवन जीन वास्ते अध्यात्मवाद के पथ ते चलदियां प्रभु प्राप्ति दे फल दी जो वांछा भी किसे सिख दी होवे कि नाम ते सिमरन करदा पर मालका कृपा करके तेरा मिलन हो जाए, मेरी ते यही मंग है तेरे दर्शन कर लां पातशाह तेरे नाल भटकदी होई मेरी जीव आत्मा वो परमात्मक स्वरूप विच लिवलीन हो जाए। हजूर कहिंदे ने जेड़ा भी मन दी चितवना विच फल अंदर मंग अंदर चाहना वो कहिंदे उसनू मिल जांदा जेड़ा परमात्मा दे गुण गाउंदा प्यार विच भिज के उसके सिमरन विच जुड़दा है जी।
जन्म मरण पै कटिए निहचल सच था।
अगली गल होर सुन लो, ये हुण होर इस तो अगला एक होर वड्डा फल दसते ने। जन्म ते मरण दे सारे डर ही मुक जाते, उस आवागमन तो ही मुक्ति हो गई। जम्मण दा बड़ा ही वड्डा दुख है ते मरण दा उस तो भी ज़्यादा पै डर। हजूर कहते जन्म मरण पै कटिए निश्चल
निश्चल सच था,
निश्चल सच था। तेनू जन्म ते मरण दा भी सारा पै डर तेरा खत्म हो जाएगा। ते निश्चल निश्चल दे अर्थ ने अचल पदवी, भाव आवागमन दे चक्कर तो मुक्त हो के परमात्मा नाल ऐन स्थिरता वाली अवस्था वो तेनू मिल जाएगी। तू सच दा पुजारी बन के वाहगुरु सिमरन विच जुड़।
पूरब होवै लिखिया हर चरण समाओ,
ये पूरब भागां विच लिखिया होवे ते तां ही कोई हरी दे चरणां विच समा सकदा है। ये छोटी गल नहीं है कि रब नाल मिल जाना, परमेश्वर विच लीन हो जाना। और ये गल जरा ध्यान च रखियो थोड़ी, जे अज तक पूरब विच नहीं लिखिया परमात्मा दा मिलन, ते जेड़ा अज सिमरन करांगे ना आने वाले समय विच ये पूरब बन जाएगा। पूर्व जन्म कर्म भूम बीज ना ही बोया, जे पूर्व जन्म विच कर्म भूमि विच बीज नहीं बोया ते बालक ते बिरध भया होना सा होया, जौ जम आए झूठ पकड़ै तब काहे रोया। हजूर कहन लगे पूर्व जन्म विच कुछ चंगा नहीं कीता, धर्म नहीं कमाया, जम ने ते फड़ना ही फड़ना, फिर क्यों रोया तू। चलो जे पूर्व जन्म विच नहीं कीता, पूर्व समय विच भी नहीं कीता, अज ही अरदास कर दीए पातशाह कृपा करो कल तो अमृत वेला अमृत बाणी अमृत नाम नाल जुड़ जाइए पातशाह, ते आउण वाले समय दे लई हुण दा कीता होया कर्म वो एक पूर्व कर्म ही बन जाए। ते जे पूर्व कर्म बन जाण ते हजूर कहिंदे वाहिगुरु दे चरणां नाल कोई समा सकदा, वाहिगुरु जी दे नाल फिर उस नूं इकमिकता मिल सकदी है जी।
कर कृपा प्रभ राख लहो नानक बल जाओ।
हे वाहिगुरु जी मेरे ते कृपा करना ते मैनू बचा लेना, राख ले हो बचा लेना, औगुणा तो बचा लेना, जम्मण मरण तो बचा लेना, पातशाह भड़कते हुए जीवन नू कृपा करके बचा लेना, ते मैं आप जी दे गुण गावां सिमरन विच जुड़ जावां। एक गल जरूर विचार च रखियो, जिस ते वाहिगुरु जी दी कृपा हो जाती है ना सिमरन उही कर सकदा। से सिमरै जिन आप सिमराए, कौन सिमरन कर सकते ने जिन्हां ते मालक आप कृपा करके सिमरन करवांदा है। जो मालक सिमरन करवाए तो क्यों नहीं होगा, अपने सेवक की आपे रख है आपे नाम जपावे, अपने सेवक की आपे रखद जिहड़ा अरदास बेनती करता उनकी रखिया मालक आप करता। हजूर कहिंदे अकेली रखिया ही नहीं करता, उन्हें नाम भी आप ही अंदरों जपाउंदा है, अंदरों प्रेरणा मिलती भी मना नाम जप। वो जिहड़ी प्रेरणा मिलती ना वो मेरी नहीं हुंदी, मैनू तो तगीद कर रहा मालक भी तू जप, जरा वाचदे रहो अंदरों रब की आवाज़ सारिआं नूं मिलती रहिंदी है। असीं कई वारी उस नूं पढ़दे नहीं, जदों अंदरों बैठिया बैठिया ये हुलास पैदा हो ना भी नाम जप लीए सिमरन कर लीए तो समझ लेना मालक ने आवाज मारी अंदरों, अंदरों मालक बोले है। वो हुण कहिंदा भी नाम जप, तो वड्डी गल तो ये जेडे उस आवाज़ नूं पढ़न लग जाते हैं उन्होंने मालक नाल गल करनी तो सुननी आ जाती है। इसलिए तो हजूर कहिंदे ने तेनू तो सुते पए नूं भी मालक ने एक बारी हिलाया सी उठाया सी, ये तेरी मर्जी है भी पासा मार के थले उतरिया जां कंबल दबा के ते फिर दूसरे पासा है पासा लैके सौं जा। और एक महापुरख तो इत्थों तक कहिंदे सी भी मालक ने तेनू सवेरे अंदरों हलूणा दिता, पिछों राती सदड़ा नाम खसम का ले आवाज़ दिती, ते तू जो पासा मार के सौं गया कहन लगे इंज लगता कि रब वाली तू पिठ करके सौं गया, उसकी आवाज़ नूं अनसुनी करके सौं गया। नहीं, मालक हमेशा हमेशा अपने सेवक नूं आवाज़ दिंदा है, अमृत वेले भी उठांदा है, नाम जपन दी दिन विच भी प्रेरणा दिंदा ही रहिंदा है, मालक दी आवाज़ सुनदे रहना, जदों प्रेरणा मिले नाम जपन विच बैठ जाना। नाम जपते जावांगे, जिवें जिवें जपते जावांगे, हमेशा ये गल पक्की है, जिहड़ा बीज एक दाना भी बीजिए उस नूं भी 30-40-50 दाने कणक दे लग ही जांदे ने, ते एक तो 50 हो गए, 50 बीजे ते 2,500 दाना अगे होर वध गया। गल जरा विचार विच रखण वाली है, जे एक वारी नाम जप लईए तो एक वारी दे जपे हुए नाम नाल होर जपन नूं जी चाहेगा, फिर होर जपांगे, फिर होर जपांगे, ते जिवें जिवें सिमरन करदे जावांगे मालक आप रख्या करेगा। चूंकि जिथे सिमरन है हर सिमरन मैं आप निरंकारा, जिथे सिमरन उथे वाहिगुरु जी निरंकार जी आप आ प्रतख प्रगट हो जाते, उथे फिर सारे कार्ज भी सवर दे। तो मेरी अर्ज है अज दे शब्द विच हजूर ने सानू नाम सिमरन दी एड्डी प्रेरणा दे के दर्शाया, जेडे सिमरन करनगे उन्हां नू वड्डे वड्डे धर्म दे फल, सारे पापां तो मुक्ति, जम्मन मरण दे दुख कट के जिंदगी दे हर फल दी प्राप्ति उह मालक आप करवाएगा। सो गुरु बख्शिश करन उस मालक दे सिमरन दी वाहिगुरु वाहिगुरु बंदगी दी अवस्था अपनी झोली विच पवाइए, सिमरन भरिया जीवन बतीत करिए, ताकि मन जन्म लिया सफल हो जाए, संसार ते आया सफल हो जाए, गुरु चरणा विच पुजिया भी सफल हो जाए। मैनूं बड़ी खुशी हुई है अज दे इस सुभाग्य दिन ते गुरु की चरण शरण विच आप संगतां ने फिर पूजना कीता। वैसे मैनूं थोड़ा पता चल रहा सीगा, कहन लगे जी अज पता नहीं कोई एक्टर वगैरह आए ने, बहुत सारे उधर दी जान दी तैयारी च ने, पर गुरु दी बख्शिश है जिन्हां नूं गुरु के शब्द दी भुख है ना, वो गुरु की चरण शरण विच ही आए ने। ते मैनूं इस गल दी भी कहिंदिआं बड़ी खुशी हो रही है कि अज मैं जिस परिवार नाल इत्थे पुज्जा ना, सुखजीत बरखुरदार काका मैनूं कहिण लगा कि अज ना वैसे सानूं भी उत्थों फ्री टिकटां मिलियां होईयां सी, जिथे कोई अज दे एक्टरां दा कोई प्रोग्राम होवेगा, पर सोचा भी नहीं अज गुरु के दरबार में संगत भी जाना। कह लगे मैं टिकटा वापस कर दतिया किसी होर नू दे दतिया। बड़ी खुशी है कि जे गुरु की संगत विच आवन दा किसी अंदर उत्साह पैदा होवे, इत्थों ही सारियां दातां मिलनियां, गुरु ग्रंथ साहिब जी की इत्थों असीस ते बख्शीश भी साडी झोली विच पैनी है। ये चीज़ां जरूर संभालियो, एक ते गुरु की संगत, गुरु ग्रंथ साहिब जी दे दीदार, ते इत्थों प्रेरणा लैके नाम सिमरन ते सेवा दे मार्ग ते चलना, गुरु ते परमात्मा लोक परलोक विच साडे अंग संग हो के सहायक बने रहनगे। इन अखरां नाल आप समूह गुरु सारियां संगतां नूं जी आया कहिंदिआं धन्नवाद करदा, कोटानकोट धन्नवाद, धन श्री गुरु ग्रंथ साहिब महाराज जी दा, अपनियां भुल्लां दी खिमा मंगदे आं। एक होर हाजरी कल सवेरे 11 to 12 तक दी, तो इतना समा जो इस गुरु घर विखे मैं हर रोज़ कथा विचारां दी सांझ प्राप्त की, बड़ी खुशी हुई है। गुरु घर के मुख प्रबंधक सेवादार भी यतन करते रहे कि गुरु चरणा विच पुज के हर रोज़ हाजरियां लवाइए, सतगुरु समूह संगतां ते मेहर भरिया हथ धरन, इस तरह गुरु के शब्द नाल उत्साह ते प्यार नाल जुड़दे रहिए, ताकि साडे सारियां दा लोक परलोक सुहेला होवे जी। भुल्लां चुकां दी खिमा सहित फतेह दी अर्ज है, सारे करो कृपा ते आखो जी वाहिगुरु जी का खालसा वाहिगुरु जी की फतेह।